ਸਤਗੁਰ ਤੇ ਖੁਸ਼ੀਆਂ ਦੇ ਕਿਉਂਕਿ ਉਹ ਜੰਗਲ ਸਭ ਆਏ ਲੈ ਲੈ ਆ ਮੈਂ ਪੇਟ ਸਭ ਬਹੁ ਖੁਸ਼ੀਆਂ ਲੈ ਲੈ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਵਿਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਜੁੜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਪਵਿੱਤਰ ਪਾਵਨ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਨਾਲ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਨਾਲ ਸੰਬੰਧਿਤ ਸੰਖਿਪਤ ਰੂਪ ਦੇ ਵਿਚ ਕਥਾ ਸਰਦਾਰ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਸਾਹਿਬ ਦਾ ਜੰਗ ਲੜ ਕੇ ਮਾਲਵੇ ਵਾਲੇ ਪਾਸੇ ਵਧੇ ਹਨ। ਖਿਦਰਾਣੇ ਦੀ ਢਾਬ ਤੇ ਮੁਕਤਸਰ ਸਾਹਿਬ ਦਾ ਜੰਗ ਹੋਇਆ ਔਰ ਉਸ ਜੰਗ ਦੇ ਵਿਚ 40 ਸਿੰਘਾਂ ਨੇ ਜਿਨ੍ਹਾਂ ਨੂੰ ਪੰਥ ਨੇ 40 ਮੁਕਤਿਆਂ ਦਾ ਖਿਤਾਬ ਦਿੱਤਾ ਹੈ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ 40 ਮੁਕਤਿਆਂ ਦਾ ਖਿਤਾਬ ਦਿੱਤਾ ਹੈ ਔਰ ਜਿਨ੍ਹਾਂ 40 ਮੁਕਤਿਆਂ ਨੂੰ ਨਿਤਾ ਪਤੀ ਪ੍ਰਤੀ ਅਰਦਾਸ ਵਿਚ ਆਪਾਂ ਚੇਤੇ ਕਰਦੇ ਹਾਂ, ਯਾਦ ਕਰਦੇ ਹਾਂ ਔਰ ਉਨ੍ਹਾਂ ਨੂੰ ਸੀਸ ਝੁਕਾ ਕੇ ਨਮਸਕਾਰ ਕਰਦੇ ਹਾਂ, ਉਨ੍ਹਾਂ 40 ਸਿੰਘਾਂ ਨੇ ਬੜੀ ਬਹਾਦਰੀ ਨਾਲ ਲੜ ਕੇ ਵੈਰੀਆਂ ਦੇ ਦੰਦ ਖੱਟੇ ਕਰਕੇ ਤਿੰਨਾਂ ਨੂੰ ਪਿੱਛੇ ਮੋੜਿਆ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਜੀ ਦੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਆਖਿਆ ਮੰਗੋ ਕੀ ਚਾਹੀਦਾ ਤੇ ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਸਾਡੀ ਟੁੱਟੀ ਗੰਢ ਲਓ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਖੀਸੇ ਵਿਚ ਉਹ ਬਦਾਵਾ ਪਾਇਆ ਹੋਇਆ ਸੀ ਜੋ ਇਨ੍ਹਾਂ ਲਿਖ ਕੇ ਦਿੱਤਾ ਸੀ ਮਾਝੇ ਦੇ ਸਿੱਖਾਂ ਨੇ, ਉਹ ਬਦਾਵਾ ਕੱਢ ਕੇ ਭਾਈ ਮਹਾਂ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਪਾੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਹੈ। ਇਥੋਂ ਚੱਲ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਮਹਾਰਾਜ ਜੀ ਸਾਬੋ ਕੀ ਤਲਵੰਡੀ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਪਹੁੰਚੇ ਹਨ। ਦਮਦਮਾ ਸਾਹਿਬ ਭਾਈ ਡੱਲਾ ਜੋ ਉਥੋਂ ਦਾ ਚੌਧਰੀ ਹੈ, ਉਥੋਂ ਦਾ ਰਾਜਾ ਹੈ, ਭਾਈ ਡੱਲੇ ਨੇ ਬੜੇ ਪਿਆਰ ਭਾਵ ਨਾਲ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਸੇਵਾ ਕੀਤੀ ਹੈ। ਦਮਦਮਾ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਇੱਥੇ ਰਹਿ ਕੇ ਸਤਿਗੁਰੂ ਜੀ ਜਿਵੇਂ ਬਠਿੰਡੇ ਗਏ ਨੇ ਔਰ ਉਥੇ ਉਸ ਕਾਣੇ ਦੇਵ ਨੂੰ ਬਠਿੰਡੇ ਦੇ ਕਿਲੇ ਵਿਚੋਂ ਕੱਢਿਆ ਹੈ, ਉਹ ਪ੍ਰਸੰਗ ਸੰਖਿਪਤ ਰੂਪ ਦੇ ਵਿਚ, ਵੈਸੇ ਵਿਸਥਾਰ ਸਹਿਤ ਉਹ ਕਥਾ ਆਪਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿਚ ਸੂਰਜ ਪ੍ਰਕਾਸ਼ ਦੀ ਕਥਾ ਵਿਚ ਸਰਵਣ ਕਰ ਚੁੱਕੇ ਹਾਂ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਸੰਖਿਪਤ ਰੂਪ ਦੇ ਵਿਚ ਉਹ ਸਾਰਾ ਇਤਿਹਾਸ ਇੱਥੇ ਦਿੱਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਵੇਂ ਪਾਤਸ਼ਾਹ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਕਮਲਾਂ ਵਿਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ ਦੋਹੇਰਾ ਸਤਿਗੁਰ ਤੇ ਖੁਸ਼ੀਆਂ ਦੇ ਕਿਉਂਕਿ ਉਹ ਜੰਗਲ ਸਭ ਆਏ
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਡੱਲੇ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਇਥੋਂ ਦੇ ਇਲਾਕਾ ਨਿਵਾਸੀ ਸਿੱਖਾਂ ਤੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ ਸਾਰਾ ਜੰਗਲ ਦਾ ਇਲਾਕਾ ਜਿਹਨੂੰ ਆਪਾਂ ਮਾਲਵਾ ਕਹਿੰਦੇ ਹਾਂ ਪੁਰਾਣਾ ਪਹਿਲਾਂ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸਨ ਜੰਗਲ ਦਾ ਇਲਾਕਾ ਤਾਂ ਕਹਿੰਦੇ ਸਨ ਕਿਉਂਕਿ ਵਧੀਆ ਫਸਲ ਨਹੀਂ ਸੀ ਹੁੰਦੀ ਮੋਠ ਬਾਜਰੀ ਮੱਕੀ ਜਵਾਰ ਆਦਿ ਕੇਵਲ ਇਹੀ ਫਸਲਾਂ ਹੁੰਦੀਆਂ ਸਨ ਨਾ ਉੱਥੇ ਕਣਕ ਹੁੰਦੀ ਸੀ ਨਾ ਕੋਈ ਹੋਰ ਫਸਲ ਹੁੰਦੀ ਸੀ ਝਾੜ ਹੀ ਝਾੜ ਹੁੰਦੇ ਸਨ ਜੰਡ ਹੀ ਜੰਡ ਕਰੀਰ ਹੀ ਕਰੀਰ ਪੀਲੂਆਂ ਦੇ ਦਰਖਤ ਖੜੇ ਹੋਣੇ ਇਸ ਕਰਕੇ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸਨ ਤੋ ਜੰਗਲ ਦਾ ਜਿਤਨਾ ਵੀ ਇਲਾਕਾ ਜਿਹਨੂੰ ਹੁਣ ਆਪਾਂ ਮਾਲਵਾ ਕਹਿੰਦੇ ਹਾਂ ਕਲਗੀਧਰ ਨੇ ਜਿਸ ਨੂੰ ਮਾਲਵਾ ਬਣਾਇਆ ਹੈ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਸਾਰੇ ਮਾਲਵੇ ਦੀ ਜਿਤਨੀ ਸੰਗਤ ਹੈ ਉਹ ਗੁਰੂ ਚਰਨਾਂ ਵਿਚ ਆ ਕੇ ਝੁਕੀ ਹੈ
ਲੈ ਲੈ ਆਵੇ ਪੇਟ ਸਭ ਬਹੁ ਖੁਸ਼ੀਆਂ ਲੈ ਲੈ ਜਾਏ
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਅਨੇਕ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਜਥਾ ਸ਼ਕਤ ਜੋ ਜੋ ਕਿਸੇ ਦੀ ਭਾਵਨਾ ਹੈ ਉਹ ਸਤਿਗੁਰਾਂ ਦੇ ਚਰਨਾਂ ਵਿਚ ਲੈ ਕੇ ਭੇਟਾਵਾਂ ਹਾਜ਼ਰ ਹੁੰਦੇ ਨੇ ਔਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਖੁਸ਼ੀਆਂ ਲੈ ਕੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਲੈ ਕੇ ਬਖਸ਼ਿਸ਼ ਲੈ ਕੇ ਉਹ ਗੁਰੂ ਕੇ ਸਿੱਖ ਮਾਈ ਭਾਈ ਆਪਣੇ ਘਰਾਂ ਨੂੰ ਵਾਪਸ ਮੁੜਦੇ ਹਨ
ਜੋ ਪਏ ਇੱਕ ਦਿਵਸ ਬਹੁ ਸੰਗਤ ਆਏ
ਇਸੇ ਤਰ੍ਹਾਂ ਇੱਕ ਦਿਨ ਦਾ ਬਚਨ ਹੈ ਬਹੁਤ ਸਾਰੀਆਂ ਸੰਗਤਾਂ ਮਾਲਵੇ ਦੇ ਇਲਾਕੇ ਦੀਆਂ ਇਕੱਠੀਆਂ ਹੋ ਕੇ ਸਤਿਗੁਰੂ ਕਲਗੀਧਰ ਦੇ ਚਰਨਾਂ ਵਿਚ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਆਈਆਂ ਹਨ
ਉਹਨਾਂ ਬਾਤਿਨ ਸਭ ਮਿਲ ਕੇ
ਉਹਨਾਂ ਸਾਰੀਆਂ ਸੰਗਤਾਂ ਨੇ ਸਾਰੇ ਸਿੱਖਾਂ ਨੇ ਮਿਲ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਕੀਤੀ ਹੈ
ਸੱਚ ਕਹਿਤ ਜਟ ਮੁਖ ਹੈ ਪਾੜੇ
ਕਹਿਣ ਲੱਗੇ ਭਾਈ ਇਹ ਗੱਲ ਸੱਚ ਹੈ ਕਿ ਜਿਹੜਾ ਜੱਟ ਜ਼ਿਮੀਦਾਰ ਹੁੰਦੇ ਨੇ ਉਹ ਭੋਲੇ ਭਾਅ ਬਿਰਤੀ ਰੱਖਦੇ ਨੇ ਤੋ ਮਾਲਵੇ ਦੇ ਜਿਹੜੇ ਜੱਟ ਜ਼ਿਮੀਦਾਰ ਸਨ ਭੋਲੇ ਸਨ ਤੇ ਭੋਲੇ ਹੋਣ ਕਰਕੇ ਜੋ ਮੂੰਹ ਵਿਚ ਆਉਂਦਾ ਬੋਲ ਦਿੰਦੇ ਹਨ
ਕਿਸੇ ਵਕਤ ਸੰਗ ਖੋਲਿਓ ਕੁਆੜੇ
ਕਹਿੰਦੇ ਵੀ ਇਹਨਾਂ ਇਲਾਕੇ ਦੇ ਲੋਕਾਂ ਦੇ ਮਨ ਨੂੰ ਸੰਗ ਜਿਹੜੇ ਨੇ ਉਹ ਕੁਆੜੇ ਨਾਲ ਪਾੜੇ ਹੋਏ ਨੇ ਜੋ ਹੁੰਦਾ ਮੂੰਹ ਦੇ ਵਿਚ ਜੋ ਆਉਂਦੀ ਹੈ ਦਿਮਾਗ ਦੇ ਵਿਚ ਉਹੀ ਗੱਲ ਆਪਣੇ ਮੂੰਹ ਤੋਂ ਬੋਲ ਦਿੰਦੇ ਨੇ ਫੱਟ ਬੋਲ ਦਿੰਦੇ ਨੇ ਝੱਟ ਕਹਿ ਦਿੰਦੇ ਨੇ ਵਿਚਾਰ ਨਹੀਂ ਕਰਦੇ ਕਿ ਅਸੀਂ ਕਿਹੜੀ ਗੱਲ ਕਹਿਣੀ ਹੈ ਔਰ ਕਿਹੜੀ ਨਹੀਂ ਕਹਿਣੀ ਵਿਚਾਰ ਤੋਂ ਬਿਨਾਂ ਹੀ ਆਪਣੇ ਮੂੰਹ ਤੋਂ ਬੋਲ ਦਿੰਦੇ ਹਨ
ਉਹਨੇ ਬਚਨ ਗੁਰਿਆ ਸੇ ਕਹੇ
ਉਹ ਜਿਹੜੇ ਉਥੋਂ ਦੇ ਇਲਾਕੇ ਦੇ ਲੋਕ ਸਨ ਮਾਲਵੇ ਦੇ ਸਿੱਖ ਸਨ ਉਹਨਾਂ ਨੇ ਉਸ ਵਕਤ ਆਪਣੇ ਮੂੰਹੋਂ ਇਹ ਗੱਲ ਕਹੀ
ਹਮ ਕਰ ਗੁਰ ਆਏ ਕਿਮ ਦੁੱਖ ਰਹੇ
ਕਹਿਣ ਲੱਗੇ ਜੀ ਸਤਿਗੁਰੂ ਜੀ ਸਾਡੇ ਘਰ ਆਏ ਨੇ ਮਾਲਵੇ ਦੇ ਜੰਗਲ ਦੇ ਇਲਾਕੇ ਚ ਹੁਣ ਸਤਿਗੁਰਾਂ ਨੂੰ ਕੋਈ ਦੁੱਖ ਨਹੀਂ ਹੋਵੇਗਾ ਕਹਿਣਾ ਤੇ ਸੀ ਵੀ ਸਤਿਗੁਰੂ ਜੀ ਆ ਗਏ ਨੇ ਹੁਣ ਸਾਨੂੰ ਕੋਈ ਦੁੱਖ ਨਹੀਂ ਹੋਵੇਗਾ ਉਲਟਾ ਕਹਿੰਦੇ ਜੀ ਸਤਿਗੁਰੂ ਜੀ ਇੱਥੇ ਸਾਡੇ ਘਰ ਆ ਗਏ ਨੇ ਹੁਣ ਗੁਰੂ ਸਾਹਿਬ ਨੂੰ ਕੋਈ ਦੁੱਖ ਨਹੀਂ ਹੋਵੇਗਾ ਵੀ ਭਲੇ ਮਾਨਸੋ ਸਤਿਗੁਰਾਂ ਨੂੰ ਕਾਹਦਾ ਦੁੱਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਤਾਂ ਅਵਸਥਾ ਐਸੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸਨੇਵਾਰ ਭੈ ਨਹੀਂ ਜਾਕਾ ਕੰਚਨ ਮਾਟੀ ਮਨ ਉਹਨਾਂ ਦੀ ਅਵਸਥਾ ਤਾਂ ਦੁੱਖ ਸੁੱਖ ਦੇ ਵਿਚ ਇਕ ਸਮਾਨ ਰਹਿੰਦੀ ਹੈ ਉਹਨਾਂ ਨੂੰ ਨਾ ਦੁੱਖ ਪਾਉਂਦਾ ਤੇ ਨਾ ਹੀ ਸੁੱਖ ਦਾ ਉਹਨਾਂ ਨੂੰ ਲੇਸ਼ ਹੈ ਐਸੇ ਹਰਕ ਸੋਗ ਤੋਂ ਅਤੀਤ ਰਹਿਣ ਦੀ ਅਵਸਥਾ ਕਲਗੀਧਰ ਦੀ ਪਰ ਉਹਨਾਂ ਆਖਿਆ ਵੀ ਹੁਣ ਇਹ ਸਾਡੇ ਘਰ ਆਏ ਨੇ ਇਹਨਾਂ ਨੂੰ ਹੁਣ ਕੋਈ ਦੁੱਖ ਨਹੀਂ ਰਹੇਗਾ ਕਿਉਂਕਿ ਪਹਿਲਾਂ ਪਿੱਛੇ ਆਏ ਨੇ ਇਹਨਾਂ ਨੂੰ ਬੜੀਆਂ ਪਰੇਸ਼ਾਨੀਆਂ ਵੇਖੜੀਆਂ ਪਈਆਂ ਨੇ ਚਾਰੇ ਸਾਹਿਬਜ਼ਾਦੇ ਇਹਨਾਂ ਦੇ ਸ਼ਹੀਦ ਹੋਏ ਨੇ ਕਪੂਰੇ ਨੇ ਵੀ ਇਹਨਾਂ ਨਾਲ ਗਦਾਰੀ ਕੀਤੀ ਹੈ ਬੜੇ ਜੰਗਾਂ ਯੁੱਧਾਂ ਦੇ ਮਾਹੌਲ ਦੇ ਵਿਚੋਂ ਨਿਕਲ ਕੇ ਇੱਥੇ ਆਏ ਨੇ ਹੁਣ ਸਾਡੇ ਘਰ ਆ ਗਏ ਨੇ ਹੁਣ ਨੀ ਇਹਨਾਂ ਨੂੰ ਕੋਈ ਦੁੱਖ ਹੁੰਦਾ ਭੋਲੇ ਭਾਅ ਬਿਰਤੀ ਦੇ ਵਿਚ ਉਦਾਂ ਦਾ ਬਚਨ ਕਹਿ ਰਹੇ ਨੇ ਸੋਚਿਆ ਨੀ ਵੀ ਇਹ ਗੱਲ ਸਾਨੂੰ ਕਹਿਣੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ ਕਹਿਣਾ ਤਾਂ ਇਹ ਚਾਹੀਦਾ ਸੀ ਵੀ ਸਤਿਗੁਰੂ ਜੀ ਆ ਗਏ ਨੇ ਹੁਣ ਸਾਨੂੰ ਕੋਈ ਦੁੱਖ ਨਹੀਂ ਰਹੇਗਾ ਸਗੋਂ ਉਲਟਾ ਕਹਿ ਰਹੇ ਹਨ
ਹਮ ਕਰੇ ਕਮਾਈ ਪੀ ਪੜ ਕਨੇ ਰਹਿਤ ਨਹੀਂ ਕਰ ਬਰਕਤ ਬਣੇ
ਮੇਰੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਵੀ ਅਸੀਂ ਬੜੀ ਕਮਾਈ ਕਰਦੇ ਹਾਂ ਮਿਹਨਤ ਬੜੀ ਕਰਦੇ ਆ, ਜ਼ਿਮੀਦਾਰਾ ਬੜਾ ਕਰਦੇ ਆ, ਹਲ ਵਾਹੁੰਦੇ ਆ, ਫਸਲਾਂ ਬੀਜਦੇ ਆ, ਪਰ ਜਿੰਨੀ ਮਿਹਨਤ ਕਰਦੇ ਆ ਓਨਾ ਫਲ ਨਹੀਂ ਮਿਲਦਾ। ਜਿਹੜੀਆਂ ਫਸਲਾਂ ਅਸੀਂ ਬੀਜਦੇ ਆ ਤੇ ਵੇਖਣ ਨੂੰ ਪਹਿਲਾਂ ਫਸਲ ਬੜੀ ਵਧੀਆ ਲੱਗਦੀ ਹੈ, ਜਾਪਦਾ ਵੀ ਬੜਾ ਵਧੀਆ ਝਾੜ ਹੋਵੇਗਾ, ਪਰ ਜਦੋਂ ਫਸਲਾਂ ਦੀ ਕਟਾਈ ਕਰਦੇ ਆ ਤੇ ਕੱਟ ਕੇ ਫਸਲ ਘਰ ਲਿਆਉਂਦੇ ਆ, ਜਿੱਥੇ ਵੇਖਣਾ ਹੁੰਦਾ ਵੀ 10 ਮਣ ਕਣਕ ਆਉਣੀ ਹੁੰਦੀ ਹੈ, ਵੀ 10 ਮਣ ਅਨਾਜ ਆਉਣਾ ਹੁੰਦਾ ਉਹਦੀ ਥਾਂ ਤੇ 2 ਮਣ ਹੀ ਆਉਂਦਾ, ਬਾਕੀ ਖਤਮ ਹੋ ਜਾਂਦਾ। ਪਤਾ ਨੀ ਮਹਾਰਾਜ ਜੀ ਕੀ ਗੱਲ ਹੈ ਕਿ ਸਾਡੇ ਘਰਾਂ ਦੇ ਵਿੱਚ ਬਰਕਤ ਨੀ ਰਹਿੰਦੀ, ਸਾਡੇ ਘਰਾਂ ਵਿੱਚ ਕੋਈ ਬਰਕਤ ਨੀ ਰਹਿੰਦੀ।
ਬਸ ਬਠਿੰਡਾ ਮਵੇਕ ਦੇਵ ਖਾਏ ਜਾਏ ਵੋ ਅਮਰੀ ਸੇਵ।
ਕਾਰਨ ਇਹ ਹੈ ਕਿ ਬਠਿੰਡੇ ਦੇ ਵਿੱਚ ਇੱਕ ਕਿਲਾ ਹੈ, ਉਸ ਕਿਲੇ ਦੇ ਅੰਦਰ ਇੱਕ ਬੜਾ ਭਿਆਨਕ ਦੇਵ ਰਹਿੰਦਾ ਹੈ, ਉਹ ਬੜਾ ਭਿਆਨਕ ਦੇਵ ਹੈ, ਤੇ ਉਹ ਜਿਹੜਾ ਦੇਵ ਹੈ ਉੱਥੇ ਰਹਿਣ ਵਾਲਾ ਉਹ ਸਾਡੀ ਸਾਰੀ ਕਮਾਈ ਖਾ ਜਾਂਦਾ, ਸਾਡੀਆਂ ਫਸਲਾਂ ਦੇ ਵਿੱਚੋਂ ਹਿੱਸਾ ਵੰਡਾ ਕੇ ਉਹ ਲੈ ਜਾਂਦਾ, ਸੱਤ ਕੱਢ ਕੇ ਉਹ ਲੈ ਜਾਂਦਾ। ਇਸ ਕਰਕੇ ਉਹ ਸਾਡੀਆਂ ਸਾਰੀਆਂ ਜਿਹੜੀਆਂ ਮਿਹਨਤਾਂ ਨੇ ਉਹਦੇ ਤੇ ਪਾਣੀ ਫੇਰ ਦਿੰਦਾ, ਬਹੁਤ ਸਾਰੀ ਫਸਲ ਦਾ ਹਿੱਸਾ ਉਹ ਦੇਵ ਤਬਾਹ ਕਰ ਦਿੰਦਾ ਹੈ।
ਸੋ ਸੁਣ ਸਤਿਗੁਰ ਡਲਾ ਸਦਾਇਆ।
ਮਹਾਰਾਜ ਜੀ ਨੇ ਵੇਖਿਆ ਕਿ ਮਾਲਵੇ ਦੇ ਲੋਕ ਦੁਖੀ ਨੇ, ਇਸ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਉਹ ਦੇਵ ਨੇ। ਖਾਲਸਾ ਜੀ, ਇਹ ਸੂਖਮ ਰੂਹਾਂ ਹੁੰਦੀਆਂ ਭਿਆਨਕ ਵਰਤਾਰੇ ਦੇ ਵਿੱਚ ਵਰਤਦੀਆਂ ਨੇ, ਇਹ ਵੀ ਜੂਨੀਆਂ ਹਨ, ਇਹਨਾਂ ਦਾ ਵੀ ਪਰਿਵਾਰ ਵਧਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹਨਾਂ ਦਾ ਵੀ ਜ਼ਿਕਰ ਕੀਤਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਵੀ ਇਹਨਾਂ ਦੀ ਵੀ ਪਤਾ ਨੀ ਕਿੰਨੀ ਕੁ ਗਿਣਤੀ ਆ, ਅਨੇਕਾਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਵਿੱਚ ਪ੍ਰੇਤ ਵੀ ਵਸਦੇ ਨੇ, ਦਿਓ ਵੀ ਵਸਦੇ ਨੇ, ਜਿਵੇਂ ਗੋਇੰਦਵਾਲ ਸਾਹਿਬ ਚੋਂ ਕੱਢੇ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ, ਇਹ ਉਹਨਾਂ ਵਿਚੋਂ ਹੀ ਇੱਕ ਦਿਓ ਸੀ ਜਿਹੜਾ ਇੱਥੇ ਆ ਕੇ ਬਠਿੰਡੇ ਰਹਿਣ ਲੱਗ ਪਿਆ ਸੀ, ਇੱਥੇ ਇਹਦਾ ਪਰਿਵਾਰ ਵਧਣ ਫੁੱਲਣ ਲੱਗ ਪਿਆ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਵੀ ਇਹ ਦਿਓ ਇੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਤੰਗ ਕਰਦਾ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਬੁਲਾਇਆ।
ਦੈਪਾਲ ਸੋ ਸਿੰਘ ਬਣਾਇਆ।
ਭਾਈ ਡੱਲੇ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦ ਕੇ ਬੁਲਾ ਕੇ ਭਾਈ ਡੱਲੇ ਨੂੰ ਖੰਡੇ ਦੀ ਪੌਲ ਛਕਾ ਕੇ ਸਿੰਘ ਸਜਾਇਆ, ਕਿਉਂਕਿ ਭਾਈ ਡੱਲੇ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਚਾਹੀਦੀ ਹੈ। ਤੇ ਕਲਗੀਧਰ ਜੀ ਨੇ ਆਖਿਆ ਜੇ ਸਾਡੇ ਚਰਨਾਂ ਚ ਪੀੜੀ ਜਿੰਨੀ ਜਗ੍ਹਾ ਚਾਹੀਦੀ ਹੈ ਤੇ ਭਾਈ ਡੱਲਾ ਜੀ ਫਿਰ ਤੁਹਾਨੂੰ ਖੰਡੇ ਬਾਟੇ ਦੀ ਪੌਲ ਛਕਣੀ ਪਵੇਗੀ, ਸਿੰਘ ਸਜਣਾ ਪਵੇਗਾ। ਤੋ ਫਿਰ ਭਾਈ ਡੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਡੱਲੇ ਤੋਂ ਭਾਈ ਡੱਲ ਸਿੰਘ ਬਣੇ।
ਕਹਿਓ ਹਮ ਬਠਿੰਡਾ ਦਿਖਾਇਓ।
ਭਾਈ ਡੱਲ ਸਿੰਘ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਆਖਿਆ ਭਾਈ ਡੱਲ ਸਿੰਘ ਜੀ ਅਸੀਂ ਬਠਿੰਡੇ ਜਾਣਾ ਚਾਹੁੰਦੇ, ਉਥੋਂ ਦਾ ਕਿਲਾ ਵੇਖਣਾ ਚਾਹੁੰਦੇ, ਸੁਣਿਆ ਕਿ ਬਠਿੰਡੇ ਦਾ ਕਿਲਾ ਜਿਹੜਾ ਹੈ ਇਹ ਬੜੇ ਵਿਸਥਾਰ ਵਾਲਾ ਔਰ ਇਸ ਕਿਲੇ ਦਾ ਏਦਾਂ ਇਤਿਹਾਸ ਵਿਥਿਆ ਆਉਂਦੀ ਹੈ ਕਿ ਜਿਹੜਾ ਬਠਿੰਡੇ ਦਾ ਇਹ ਕਿਲਾ, ਇੱਥੇ ਇੱਕ ਬੱਕਰੀ ਸ਼ੇਰ ਦੇ ਨਾਲ ਲੜ ਰਹੀ ਸੀ, ਬੱਕਰੀ ਦੇ ਬੱਚੇ ਸਨ, ਸ਼ੇਰ ਆ ਗਿਆ ਉਹਨਾਂ ਨੂੰ ਖਾਣ ਵਾਸਤੇ ਤੇ ਬੱਕਰੀ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਸ਼ੇਰ ਨਾਲ ਲੜਨ ਲੱਗ ਪਈ ਤੇ ਸ਼ੇਰ ਨਾਲ ਲੜ ਕੇ ਉਹਨੇ ਜਿੱਤ ਪ੍ਰਾਪਤ ਕੀਤੀ ਤੇ ਇੱਥੋਂ ਦਾ ਜਿਹੜਾ ਰਾਜਾ ਸੀ ਉਹਨੇ ਵੇਖਿਆ ਵੀ ਇਹ ਜਗ੍ਹਾ ਤਾਂ ਬੜੀ ਪ੍ਰਤਾਪੀ ਹੈ ਜਿੱਥੇ ਬੱਕਰੀ ਸ਼ੇਰ ਨਾਲ ਲੜ ਕੇ ਜਿੱਤ ਗਈ। ਉਹਨੇ ਫਿਰ ਇੱਥੇ ਕਿਲਾ ਬਣਾਇਆ ਸੀ ਬੜੇ ਵਿਸਥਾਰ ਵਾਲਾ ਬਠਿੰਡੇ ਦਾ। ਮਹਾਰਾਜ ਜੀ ਕਹਿਣ ਲੱਗੇ ਭਾਈ ਡੱਲ ਸਿੰਘ ਅਸੀਂ ਇਹ ਕਿਲਾ ਵੇਖਣਾ ਚਾਹੁੰਦੇ ਹਾਂ ਤੇ ਤੂੰ ਇਸ ਇਲਾਕੇ ਦਾ ਭੇਤੀ ਹੈ, ਤੂੰ ਸਾਡੇ ਨਾਲ ਚੱਲ ਤੇ ਚੱਲ ਕੇ ਸਾਨੂੰ ਬਠਿੰਡੇ ਦਾ ਜਿਹੜਾ ਕਿਲਾ ਉਹਦੇ ਦਰਸ਼ਨ ਕਰਾ।
ਨਿਕਲਾਏ ਦੈਂਤ ਲੋਕ ਸੁਖੀ ਬਸਾਇਓ।
ਸੁਣਿਆ ਉੱਥੇ ਕਿਲੇ ਦੇ ਵਿੱਚ ਬਠਿੰਡੇ ਦੇ ਦਿਓ ਰਹਿੰਦਾ ਬੜਾ ਭਿਆਨਕ, ਤੇ ਉਸ ਦਿਓ ਨੂੰ ਅਸੀਂ ਉਸ ਕਿਲੇ ਵਿਚੋਂ ਕੱਢ ਦਿਆਂਗੇ ਤੇ ਉਹਦੇ ਇਥੋਂ ਨਿਕਲਣ ਦੇ ਨਾਲ ਜਿਹੜਾ ਇਹ ਇਲਾਕਾ ਹੈ ਇਹ ਸਾਰਾ ਸੁਖੀ ਹੋ ਜਾਵੇਗਾ।
ਸੋ ਬਾਤ ਡੱਲਾ ਸਿੰਘ ਕਹੇ।
ਡੱਲ ਸਿੰਘ ਨੇ महाराज सच्चे पातशाह जी दे बचन सुने ते सुन के सत बचन आख्या कलगीधर जी जिवें आप जी दा खुश है जिवें आप जी दी मन दी खुशी है उसे तरह ही करांगे।
ठिंडा देरो लायो जाए।
और भाई डल सिंह जी ने सतगुरु सच्चे पातशाह जी नूं नाल लिया और नाल लै के बठिंडे पहुंचे ते बठिंडे जाके किले दे नेड़े डेरा कीता है।
बठिंडे डेरो कियो आए किनो दैंत लखाए।
कहते उस वक्त जदों महाराज जी बठिंडे आके डेरा कीता ते ए जड़ा देओ सी बठिंडे दे किले दा उने आके फिर सतगुरु सच्चे पातशाह जी महाराज जी नू वेख्या ते अपना आप विखाया।
बो अंधी गोला संग बए वो दीने लोक बदलाए।
एक बारी ता देओ ने अपना पूरा प्रताप विखाया के मैं इन्हां नू विचलित कर दें। बड़ी हनेरी चलाई अंध धुंद बरता दित्ती देओ ने। प्रतापी सी तेजस्वी सी और इन्हे कहंदे बहुत ज्यादा अंध गोला वरता के रख दिता लोकां नू एक बेरी विचलित करके रख दिता।
जो पई किसे ताप किसे चलियो सिर बाओ।
कहंदे इन्हे एहो जिहा अपना वरतारा वरताया भी जेड़े उत्थे दे लोक सन महाराज जी दे नेड़े उतरे हुए किसे नू ता ताप चढ़ गया बुखार चढ़ गया किसे दे सिर नू घुमण घेरियां चढ़ गईयां।
लगो करामन मुखों बकाओ।
कईयां दे मुंह बकड़वाद बुलाउण लगा जो मुंह विच आउंदा है उही उना दे कोलो बुलवाउण लगा है।
किम आए हम करन अकाओ।
देव बोलिया महाराज जी नू कहण लगा जी तुसी सानू क्यों दुख देण आए हो सानू क्यों अकाउण वास्ते आए हो साडे ते अपना हुक्म चलाउण लई क्यों आए हो।
हम थे बैठे बो दिन कर छाओ।
असी ता इस जगह दे उत्ते बड़े लम्मे समय तो बैठे आ कई साल हो गए ने सानू इत्थे डेरा करके बैठे होया।
सतगुर कही ए सिख भए हमारे इन्हें छोड़ कित जाओ अगारे।
इस तरह पातशाह जी ने आख्या उस देव नू हे भाई इस इलाके दे जेड़े लोक ने ए हुण साडे सिख बन गए ने इथों दे इलाके दे लोक साडे सेवक बन गए ने इस करके हुण तू अपना जोर इन्हां ते नहीं विखा सकदा तू ए जगह छड़ के इथों किते अगे चला जा।
नहीं ता तुमको देंगे मार।
जे तू साडा वचन ना मन्या ते फिर याद रखी तेरी दशा बड़ी माड़ी होवेगी तेनू फिर ताड़ना दित्ती जावेगी तेनू मारिया जावेगा।
सौंप शहीदन बुर कर खुआर।
असी अपने शहीदां दे हवाले कर देंगे शहीदी फौजां तेरे पिछे ला देंगे जे तू साडा वचन ना मन्या ते साडियां शहीदी फौजां फिर तेनू पकड़ के दंड देनगियां।
एक पुरुष मद सो कैद किया।
कहंदे एक पुरुष दे अंदर ए प्रवेश कर गया सी देव ओदे विच प्रवेश करके ओनू इन्हे अपनी गिरफ्त विच कर लिया।
ऐ मुश्का उस बो दुख दिया।
ओदियां मुश्का बन के कहंदे इस देव नू अनक प्रकार दी ताड़ना कीती इनू सजा दित्ती।
कयो गुरु भूख मारी इग तुए।
महाराज सच्चे पातशाह जी कहन लगे हे देव जे असी चाहिए ना ते केवल एक फूक मारिए ते एक फूक मार के
ऐ पुत पुत्रे सब संग जुए।
तेरे नाल तेरे जिन्ने पुत्र ने पोतरे ने इको फूक दे नाल उन्हां नूं उड़ा के असी खत्म कर सकते जे असी चाहिए ना ते तेरे समेत तेरे पुत्रा पोतरियां नूं भी मार के खत्म कर सकते हां।
उन कहो मैं माखो का पाए।
लिया कहन लगा जी जेड़ा मेरा भरा सी ना माखो जेदे नां दे नाल पहला माखो वाल नगर वसदा सी ते धन गुरु तेग बहादुर साहब नौवे पातशाह जी महाराज जी ने उस माखो वाल दा नां बदल के रखिया सी श्री आनंदपुर साहब। मेरा भरा सी ओ जेड़ा पहला उत्थे रहिंदा सी उहदे नां दे उत्ते उहनूं माखोवाल कहा जांदा सी मैं उहदा भाई हां।
उस जिम हम कित दियो कलाए।
जिवें नौवें पातशाह ने उहनूं भेजिया सी किते महाराज जी इसे तरह मैनू भी कोई जगह बख्श दो, नहीं तो मैं कित्थे भटकदा फिरांगा, मैं कित्थे जावांगा, तुसी कृपा करके दया करके मैनू बख्श दियो, कोई एहो जी जगह दस दियो, कोई एहो जा टिकाणा दस दियो जिथे जाके मैं रह सका निवास कर सका।
मुको बीले सिख बनाए,
महाराज मैनू भी अपना सेवक जानो, जे ए तुहाडे सारे सिख सेवक ने ते महाराज जी फिर मैनू भी अपना सेवक जान लो, अपना सेवक बना लो।
करो कार मैं तुमरी चाहे,
महाराज जेड़ा हुक्म तुसी करोगे, जेड़ी आग्या तुसी करोगे, ओ आग्या तुहाडी मैं सत करके मन्नांगा, सत करके प्रवान करांगा।
तो सतगुर उस आग्या दे,
सुन के महाराज गुरु कलगीधर पातशाह जी ने फिर इनू आग्या दित्ती। महाराज जी ने सुखदेव नु हुक्म कीता,
जा सिरहंद कै मद तू बही,
महाराज जी कहंदे जा बई ए जगह छड के तू सरहंद चला जा, ते सरहंद जाके निवास कर, क्योंकि सरहंद गुरु मारी है, गुरु मारी सरहंद है, जिथे साढ़े सात साल ते नौ साल दे बच्चियां नु नीहां च चिण के शहीद कीता गया है, बड़ी पाप कर्म वाली धरती है सरहंद, तू उथे चला जा, उथे जाके निवास कर।
उजाड़ सरहंद की जड़ा पुताए,
सारे सरहंद नू उजाड़ के सरहंद दियां जड़ा पुट के रख दई, क्योंकि असि भी वचन कीता कि सरहंद दी इट नाल इट खड़केगी और सरहंद दियां जाके जड़ा पुट देवे।
जो चह बचाई उस साथ खा जाए,
जेड़ा सरहंद नू बचाउणा चाहेगा ओनू सरहंद दे नाल ही खा के भख जाए, ओनू भी नाल ही खत्म कर दे।
दोहेरा मथा टेके उन तवे पर ओ सरहंद राए।
इस तरह सतगुरु कलगीधर पातशाह दा हुक्म इस देव ने सुनिया और महाराज जी दे चरणा विच मथा टेकिया, नमस्कार कीती, ते इत्थों सरहंद दे रस्ते पै गया।
गल्लै सिंह सतगुर कई दियो पैसे भवानी नाए,
कलगीधर पातशाह ने भाई डल सिंह नू वचन कीता, भाई डल सिंह जी एदा करो भी इथे एक बलि देईए झोटे दी, ता जो ए जेड़ा दियो दा प्रकोप सी इस इलाके ते ओ खत्म हो जावे।
जो पई डल्लै सिंह ते लेओ मंगवाए,
तो भाई डल सिंह जी ने महाराज जी दी आग्या मन्नी, ते अजकल खालसा जी उथे गुरुद्वारा झोटा सर साहब मौजूद है, नेड़े नगर है, उथे महाराज सच्चे पातशाह जी ने हुक्म कीता कि जाओ भाई झूटा लैके आओ, ते उथे जदो गए नगर निवासियां नू पुछया ते उथे एक मार खोरा झूटा बद्धा सी, ते जान बुझ के नगर निवासियां ने मखौल करन वास्ते भी वेखदिया सिखां दा की हाल बनेगा, कह दिता भी ओ सामने झूटा खड़ा ओनू लै जाओ। भाई साहब भाई दया सिंह जी सन नाल उन्होंने जाके कन विच वचन कीता भी तेनू कलगीधर जी ने सद्या, दसवें पातशाह जी महाराज जी ने बुलाया, कहिंदे ओ झूटा उस वेले चल के आया, नाल नाल सीधा हो के टुर पिया, ते उथे अज भी ओ स्थान महाराज जी दा गुरु घर जिहड़ा स्थान सुशोभित है उथों झूटा मंगवाया है।
काट चुतर फोंदे तार फिरवाए,
कहंदे ओ झूटा जेड़ा सी भाई मलागर सिंह ने झटकाया, भाई मलागर सिंह नू हुक्म कीता कि मलागर सिंह जी दा झटका इको तेग दे नाल करना, झोटे दा झटका करना बड़ा औखा है, मोटी तोड़ हुंदी ओ तेग दे नाल उहदा झटका करना बड़ा औखा काम सी। भाई मलागर सिंह सच्चे पातशाह जी दा हुक्म मन्निया, गुरुदेव दा हुक्म मान के कहंदे ओनू झटकिया है।
मग डेरो गुर लीनो लाए,
इस तरह झोटे दी बलि दित्ती गई उस जगह दे उत्ते, भाव झोटा झटकाया, ए भी महाराज जी दी कला ही है, कोई सतगुरां दा कौतक ही है, ए रमज है, सतगुरु सच्चे पातशाह जी महाराज जी दी ओही जानदे ने भी की खेड है, ओहदा भी उधार करना, उस झोटे दी मुक्ति करनी सी, कल्याण करना सी, सतगुरां ने विधि बनाई है, इतना गुरुदेव नू कोई बलि देण दी लोड़ नहीं है, सतगुरु सच्चे पातशाह जी महाराज जी ने वह आप ही कोई खेड वरताई है। तो इस प्रकार नाल महाराज सच्चे पातशाह ने देव नू बठिंडे दे किले चो कढ के پھر آپ ستگرو دسویں پاتشاہ نے وہ اندر ڈیرا کیتا ہے
بھائی برکت مد مال ویتائے
دن تو بعد پھر اس علاقے وچ برکت ہون لگ پئی جڑے لوکاں دے گھراں وچ پہلا برکت نہیں سی پیندی فصلاں نہیں سن ہوندیاں گھراں وچ اناج بھریا ہونا وہ بھریا اناج ایک دم خالی ہو جانا پتہ ہی نہ چلنا بھی کدھر چلا گیا کہندے اس طرح پھر انہاں دے گھراں وچ مڑ کے برکت ہون لگ پئی
دیال سنگھ فتح سنگھ بھائی
بھائی دیال سنگھ تے بھائی فتح سنگھ اے جڑے بھائی کے پروار دے وچوں ہن
تے پاول دئی گرو منگائے
انہاں نے مہاراج سچے پاتشاہ جی دے پاسوں کھنڈے دی پول چھکی ہے اور اے کھنڈے دی پول چھک کے سکھ سجے ہن
تخان بھائی روپے پوتے
تخان بھائی روپے دے جڑے پوترے سن بھائی پرم سنگھ دھرم سنگھ
کھنڈے پول پرم کرم سنگھ دے دوتے
ستگرو سچے پاتشاہ جی مہاراج جی کولو کھنڈے دی پول چھکی ہے اور کھنڈے دی پول چھک کے او بھی سنگھ سجے ہن
اک سوڈی کوٹھے کو کول سدایو
پاتشاہ جی اتھے ہی گرو کا کوٹھا نگر ہے نیڑے اتھے سوڈی کول رہندا سی بابے پرتھوی چند دی انش بنس جیڑی ہے اے کوٹھے نگر دے وچ رہندی سی اتھے نواس سی او دا نام سی سوڈی کول
سات پتر ابھے رام کا لے آیو
اور اے دا پتر سی اگے ابھے رام ابھے رام نام دا جڑا اے دا پتر سی سوڈی کول دا اونوں اینے اپنے نال لیا تے کلگی دھر دے چرناں وچ آیا
ستگر اس پر پے دیال
ستگرو کلگی دھر جی دے تے بڑے پرسن ہوئے ابھے رام بھی بڑا ودوان سی ایدے بھی کافی کچھ لکھیا ہویا سی مہاراج سچی پاتشاہ جی ایدے تے پرسن ہوئے
انڈے پال دے رکھیو نال
مہاراج جی نے جڑا اپہ رام سی نا سوڈی کول دا پتر اونوں مہاراج جی نے کھنڈے دی پول چکا کے اپہ سنگھ بنا دتا اپہ رام تو اپہ سنگھ دا نام کر دتا اور اونوں اپنے نال رکھیا آکھیا بھائی جنی دیر اسی ایتھے رہنا ہے تو ساڈے نال رہنا ہے
کسن کو ستگرو بات سنائی
اس طرح ستگرو سچے پاتشاہ جی مہاراج جی نے گل سنائی
اے پانڈا وت پرے جو پائے
مہاراج جی کہندے بھائی جے کوئی پانڈا ہووے تاں اس پانڈے دے وچ وستو وی سما جاندی ہے
سوڈی کول کو پاس دامے
کئی بار مہاراج جی سوڈی کول نو بھی اپنے کول سد لیندے نے اونوں بھی اپنے کول بلا لیندے ہن
رات اٹھ نت درشن پاوے
سوڈی کول آوندا ہے اپہ رام دا جڑا لڑکا سی اپہ سنگھ بن چکا ہے اے بھی دسویں پاتشاہ جی مہاراج جی دے نت درشن کردا ہے
دوہے را ست گر بیٹھ سو دم دم لکھن کل ست دے
دمدما صاحب جتھے اج کل ستگراں دا پاون ستھان ہے گردوارا لکھن سر صاحب لکھن سر سروور دے کنڈے تے ستگرو سچے پاتشاہ جی مہاراج جی بیٹھ کے سری گرو گرنتھ صاحب جی دی بانی دی رچنا کردے نے بانی دی لکھواؤندے نے اور بھائی منی سنگھ جی شہید سری گرو گرنتھ صاحب جی دے لکھن دی سیوا کردے لکھاری بن کے شہید بابا دیپ سنگھ جی کلمہ کڑن دی سیوا کردے نے نال نال اور جڑیاں کلمہ ودھ دیاں نے کس جاندیاں نے جاں جڑی شاہی ودھ جاندی ہے مہاراج جی لاگے جو لکھن سر سروور ہے اودے وچ پا دندے نے اور غریب نواز سچے پاتشاہ جی مہاراج جی بچن کردے ہن
امری کاشی ہے بھائی آئے مورک ہی اپنے
مہاراج جی کہندے بھائی اے جگہ جیڑی ہے ساڈی کانشی ہے ایک کانشی بنارس ہے نا جے کسے نے پڑھنا لکھنا ہوندا سی اونوں بنارس بھیجیا جاندا سی کانشی بھیجیا جاندا سی مہاراج جی نے آکھیا بھائی اے گرو کی کانشی ہے اے ساڈی کانشی ہے ایتھے جڑے بیل بدھی والے مورکھ جڑ بدھی والے نے او بھی آ کے پڑھن گے او بھی آ کے برہم ودیا دی پراپتی کرن گے اج بھی خالصہ جی بہت سارے گرمکھ نے جڑے گردوارا لکھن سر صاحب جنہاں نوں پڑھائی نہیں پھردی او جا کے جد اتھے پینتی اکھری لکھ دے نے تے پینتی اکھری لکھن دے نال گرو صاحب دی کلا ورت دی انہاں نوں ودیا دی پراپتی ہوندی ہے ਅੱਜ ਵੀ ਉੱਥੇ ਬੈਲ ਬੁੱਧੀ ਵਾਲਿਆਂ ਨੂੰ, ਜੜ ਬੁੱਧੀ ਵਾਲਿਆਂ ਨੂੰ ਬ੍ਰਹਮ ਵਿਦਿਆ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਇਹ ਗੁਰੂ ਕੀ ਕਾਸ਼ੀ ਹੈ, ਮਹਾਰਾਜ ਜੀ ਨੇ ਇਹ ਵਰਦਾਨ ਦਿੱਤਾ ਹੈ।
ਮਹਿਰਾਜ ਵਾਲੇ ਵੀ ਸਭ ਚਲ ਆਏ,
ਜਿਹੜੇ ਮਹਾਰਾਜ ਦੇ ਨਿਵਾਸੀ ਸਨ ਇਹ ਵੀ ਸਾਰੇ ਚੱਲ ਕੇ ਆਏ ਨੇ। ਰਾਜਾ ਪਟਿਆਲਾ ਇਹਦੇ ਜਿਹੜੇ ਵੱਡੇ ਵਡੇਰੇ ਸਨ ਇਹ ਵੀ ਚੱਲ ਕੇ ਆਏ ਹਨ।
ਪੈਂਸ ਘੋੜੇ ਉਰਦ ਸੁਵੰਧ ਚੜਾਏ,
ਪੰਜਾਂ ਲੈ ਕੇ ਆਏ ਦੁੱਧ ਵਾਲੀਆਂ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ, ਘੋੜੇ ਲੈ ਕੇ ਆਏ ਬੜੇ ਬੜੇ ਵਧੀਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨ ਲਈ, ਦਸਵੰਧ ਦੀ ਮਾਇਆ ਲੈ ਕੇ ਆਏ ਨੇ ਜੋ ਕਿਰਤ ਬਿਰਤ ਕਰਦੇ ਨੇ ਉਹਦੇ ਚੋਂ ਦਸਵਾਂ ਹਿੱਸਾ, ਉਹਨੂੰ ਦਸਵੰਧ ਕਹਿੰਦੇ ਨੇ। ਜੇ 100 ਰੁਪਈਆ ਕਮਾਇਆ ਤੇ 10 ਰੁਪਈਏ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨੇ, ਜੇ 1000 ਕਮਾਇਆ ਤੇ ਉਹਦੇ ਵਿਚੋਂ 100 ਰੁਪਈਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ। ਤੋ ਇਸ ਪ੍ਰਕਾਰ ਨਾਲ ਜੇ 10,000 ਕਮਾਇਆ ਤੇ ਉਹਦੇ ਵਿਚੋਂ 1,000 ਰੁਪਈਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ, ਤੇ ਜੇ ਕੋਈ 50,000 ਕਮਾਉਂਦਾ ਤੇ ਉਹਨੂੰ 5,000, ਤੇ ਕਈ ਕਹਿੰਦੇ ਜੀ 5,000 ਤਾਂ ਬੜਾ ਜ਼ਿਆਦਾ ਹੋ ਜਾਂਦਾ 50,000 ਦੇ ਹਿਸਾਬ ਨਾਲ, ਤੇ ਫਿਰ ਉਨ੍ਹਾਂ ਵਾਸਤੇ ਮਹਾਂਪੁਰਖ ਕਹਿੰਦੇ ਵੀ ਤੁਸੀਂ 50,000 ਨਾ ਕਮਾਓ, 10,000 ਹੀ ਕਮਾ ਲਿਆ ਕਰੋ, ਉਹਦੇ ਵਿਚੋਂ 1,000 ਰੁਪਈਆ ਦੇ ਦਿਆ ਕਰੋ, ਜੇ 5,000 ਜ਼ਿਆਦਾ ਲੱਗਦਾ ਤਾਂ ਉਹ ਛੱਡ ਦਿਆ ਕਰੋ ਉੱਪਰਲਾ, ਬਈ ਕਮਾਓ ਹੀ 10,000 ਤੇ ਵਿਚੋਂ 1,000 ਦਿਓ, ਥੋੜਾ ਦਿਓਗੇ ਤੇ ਥੋੜਾ ਆਏਗਾ ਤੇ ਥੋੜਾ ਹੀ ਦਿਓਗੇ ਨਾ, ਤੇ ਜੇ 50,000 ਆਮਦਨ ਹੈ ਤੇ ਉਹਦੇ ਚੋਂ 5,000 ਤਾਂ ਫਿਰ ਦਸਵੰਧ ਦਾ ਬਣਦਾ ਹੀ ਹੈ ਗੁਰੂ ਸਾਹਿਬ ਦਾ। ਕਹਿੰਦੇ ਜੀ 5,000 ਤਾਂ ਬੜਾ ਜ਼ਿਆਦਾ ਹੋ ਜਾਂਦਾ, ਤੇ ਕਮਾਓ ਹੀ ਨਾ ਵੀ 50,000, ਫਿਰ ਹੋਰ ਘੱਟ ਕਮਾ ਲਓ। ਏਦਾਂ ਦੇ ਕਈਆਂ ਨੇ ਬਹਾਨੇ ਲਾਏ ਹੁੰਦੇ ਨੇ, ਪਰ ਪੁਰਾਣੇ ਸਿੱਖ ਦਸਵੰਧ ਦੀ ਮਰਿਆਦਾ ਆਪਣੀ ਪੂਰੀ ਪਰਪੱਕ ਕਰਕੇ ਰੱਖਦੇ ਸਨ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿਚ ਦਸਵਾਂ ਹਿੱਸਾ ਗੁਰਦੇਵ ਦੇ ਨਿਮਿਤ ਭੇਟ ਕਰਨਾ। ਅੱਜ ਕੱਲ ਬਹੁਤ ਸਾਰੇ ਸੱਜਣ ਪ੍ਰਚਾਰ ਕਰਦੇ, ਕਹਿੰਦੇ ਜੀ ਇਹ ਜਿਹੜੀ ਦਸਵੰਧ ਦੀ ਮਾਇਆ ਗੁਰੂ ਘਰਾਂ ਵਿਚ ਭੇਟ ਕਰਦੇ ਆ, ਇਹ ਨਹੀਂ ਕਰਨੀ ਚਾਹੀਦੀ, ਗੋਲਕਾਂ ਵਿਚ ਨਹੀਂ ਪਾਉਣੀ ਚਾਹੀਦੀ। ਕਿਉਂ ਨਹੀਂ ਪਾਉਣੀ ਚਾਹੀਦੀ? ਵੀ ਗੁਰੂ ਘਰਾਂ ਦੇ ਖਰਚੇ ਨਹੀਂ ਹਨ, ਗੁਰਦੁਆਰਿਆਂ ਦੇ ਵਿਚ ਹਜ਼ਾਰਾਂ ਬੰਦੇ ਲੰਗਰ ਛਕਦੇ ਨੇ, ਉਹਨਾਂ ਲੰਗਰ ਛਕਣ ਵਾਸਤੇ ਭਾਈ ਉਹ ਜਿਹੜਾ ਲੰਗਰ ਚੱਲ ਰਿਹਾ, ਹਜ਼ਾਰਾਂ ਪ੍ਰਾਣੀ ਲੱਖਾਂ ਪ੍ਰਾਣੀ ਭੋਜਨ ਛਕ ਰਹੇ ਨੇ, ਗੁਰੂ ਕੀ ਗੋਲਕ ਦੇ ਵਿਚੋਂ ਹੀ ਛਕ ਰਹੇ ਨੇ। ਤੇ ਸਤਿਗੁਰਾਂ ਦੇ ਘਰਾਂ ਦੇ ਹੋਰ ਕਿਤਨੇ ਖਰਚੇ ਨੇ, ਬਿਜਲੀ ਦੇ, ਇੱਕ ਛੋਟਾ ਜਿਹਾ ਸਾਡਾ ਘਰ ਹੁੰਦਾ 200-300 ਗਜ਼ ਦੇ ਵਿਚ, ਉਹਦਾ ਖਰਚਾ ਨੀ ਮਾਣ ਹੁੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਘਰ ਤਾਂ ਬੜਾ ਵੱਡਾ ਹੈ, ਤੇ ਜਿੰਨਾ ਘਰ ਵੱਡਾ ਉਨਾ ਖਰਚਾ ਵੀ ਤਾਂ ਅਧਿਕ ਹੁੰਦਾ। ਇਸ ਕਰਕੇ ਇਹੋ ਜਿਹਾ ਪ੍ਰਚਾਰ ਜਿਹੜਾ ਲੋਕ ਕਰਦੇ ਨੇ ਉਹ ਮੂਰਖਤਾ ਦੇ ਸਹਿਤ ਕਰਦੇ ਨੇ, ਆਪਣੀ ਈਰਖਾ ਵਾਸੀ ਈਰਖਾ ਦੇ ਵਸ ਹੋ ਕੇ, ਦਵੈਸ਼ ਦੇ ਵਸ ਹੋ ਕੇ ਕਰਦੇ ਨੇ। ਸੋ ਦਸਵੰਧ ਦੀ ਮਾਇਆ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ। ਆ ਵੀ ਆਏ ਨੇ ਮਹਾਰਾਜ ਦੇ ਨਿਵਾਸੀ, ਇਨ੍ਹਾਂ ਦੇ ਵਿਚ ਇਕ ਦਾ ਨਾਂ ਰਾਮ ਸਿੰਘ ਤੇ ਦੂਜੇ ਦਾ ਨਾਂ ਹੈ ਤਰਲੋਕ ਸਿੰਘ। ਇਹ ਰਾਮ ਸਿੰਘ ਤੇ ਤਰਲੋਕ ਸਿੰਘ ਦੋਵੇਂ ਭਰਾ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਦਸਵੰਧ ਦੀ ਮਾਇਆ ਲੈ ਕੇ ਆਉਂਦੇ, ਮਹਾਰਾਜ ਜੀ ਨੂੰ ਭੇਟ ਕਰਦੇ ਹਨ।
ਕੌਲ ਬੇਟੇ ਦੋ ਸਿੰਘ ਭਏ,
ਤਾਂ ਜਿਹੜੇ ਕੌਲ ਦੇ ਬਾਸੋਢੀ ਕੌਲ ਦੇ ਦੋ ਪੁੱਤਰ ਸਨ ਉਹ ਦੋਵੇਂ ਮਹਾਰਾਜ ਜੀ ਦੇ ਸਿੰਘ ਬਣੇ ਹਨ।
ਰਾਮ ਸਿੰਘ ਉਹ ਤਿਲੋਕਾ ਸਿੰਘ ਸਦੇ,
ਰਾਮ ਸਿੰਘ ਤੇ ਤਰਲੋਕ ਸਿੰਘ ਜਿਹੜੇ ਪਟਿਆਲੇ ਦੇ ਰਾਜਿਆਂ ਦੇ ਵਡੇਰੇ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕ ਹੋਏ ਹਨ।
ਦੋਹੇਰਾ ਇੱਕ ਸਮੇਂ ਤੈ ਮਦ ਮੁਲਕ ਹੋਈ ਬਰਕੈ ਕੀ ਲੋੜ।
ਖਾਲਸਾ ਜੀ ਇੱਕ ਸਮੇਂ ਦੀ ਗੱਲ ਹੈ ਕਿ ਮਾਲਵੇ ਦੇ ਇਲਾਕੇ ਚ ਇੱਥੇ ਹੀ ਦਮਦਮਾ ਸਾਹਿਬ ਮਹਾਰਾਜ ਜੀ ਦਾ ਡੇਰਾ ਸੀ, ਤੇ ਬਾਰਿਸ਼ ਦੀ ਲੋੜ ਹੋ ਗਈ, ਓੜ ਲੱਗੀ ਹੋਈ ਸੀ, ਮੀਂਹ ਨਹੀਂ ਸੀ ਪੈਂਦਾ, ਤੇ ਬਾਰਿਸ਼ ਦੀ ਬਹੁਤ ਜ਼ਿਆਦਾ ਲੋੜ ਹੋਈ, ਫਸਲਾਂ ਸੁੱਕਣ ਲੱਗੀਆਂ, ਜ਼ਮੀਨ ਚ ਪਾਣੀ ਸੁੱਕ ਗਿਆ, ਪੀਣ ਦੇ ਪਾਣੀ ਦੇ ਵੀ ਲਾਲੇ ਪੈ ਗਏ।
ਆਏ ਗੁਰੂ ਜੀ ਠਿਗ ਖੜੀ ਸਭ ਸੰਗਤ ਹੱਥ ਜੋੜ।
ਉਸ ਵੇਲੇ ਇਸ ਇਲਾਕੇ ਦੀ ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿਚ ਆਈ, ਔਰ ਉਨ੍ਹਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕੀਤੀ, ਗਰੀਬ ਨਵਾਜ ਸਾਨੂੰ ਪਾਣੀ ਦੀ ਲੋੜ ਹੈ, ਕਿਰਪਾ ਕਰੋ, ਦਇਆ ਕਰੋ, ਬਾਰਿਸ਼ ਪਵੇ, ਮੀਂਹ ਪਵੇ।
ਜੋ ਪਏ ਆਏ ਸਭਨ ਇਮ ਬਾਤ ਸੁਣਾਏ, ਮੰਗਨ ਬਰਖਾ ਸੰਗਤ ਆਏ।
ਮਹਾਰਾਜ ਜੀ ਨੇ ਉਸ ਵੇਲੇ ਗੱਲ ਸੁਣਾਈ, ਬਚਨ ਕੀਤਾ, ਆਖਿਆ ਭਾਈ ਸੰਗਤ ਸਾਰੀ ਮੀਂਹ ਮੰਗਣ ਆਈ ਹੈ, ਸਾਰੀ ਸੰਗਤ ਨੇ ਮੀਂਹ ਦੀ ਮੰਗ ਕੀਤੀ ਹੈ।
ਸਤਿਗੁਰ ਦੀ ਅਰਦਾਸ ਕਰਾਏ ਭਾਈ ਬਰਖਾ ਬੋਤਾ ਵੀ ਆਏ।
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਜੁੱਤੀਆਂ ਮਾਰੋ ਸੱਤ। ਆਕਾਸ਼ ਵਿਚ ਇੰਦਰ ਦਾ ਨਾਂ ਲੈ ਕੇ ਭਾਈ ਡੱਲੇ ਨੂੰ ਆਖਿਆ, ਉਸ ਵਕਤ ਆਖਿਆ ਵੀ ਮੀਂਹ ਪਾ, ਤੈਨੂੰ ਗੁਰੂ ਕਲਗੀਧਰ ਦਾ ਹੁਕਮ ਹੈ। ਤੇ ਕਹਿੰਦੇ ਆਕਾਸ਼ ਵਿਚੋਂ ਮੀਂਹ ਵਰਸਿਆ। ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਕੀਤੀ ਹੋਈ ਸੰਗਤ ਦੀ ਅਰਦਾਸ ਪ੍ਰਵਾਨ ਹੋਈ ਔਰ ਮੀਂਹ ਵਰਸਿਆ, ਬਹੁਤ ਖੂਬ ਮੀਂਹ ਵਰਸਿਆ।
ਸਤਿਗੁਰ ਬੈਠ ਦਮਦਮੇ ਆਏ।
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਅੱਜ ਕੱਲ ਸਤਿਗੁਰਾਂ ਦਾ ਸਥਾਨ ਹੈ ਦਮਦਮਾ ਸਾਹਿਬ। ਦਮਦਮਾ ਤਾਂ ਕਹਿੰਦੇ ਨੇ ਕਿਉਂਕਿ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦਮ ਲਿਆ, ਇਸ ਕਰਕੇ ਇਹਨੂੰ ਦਮਦਮਾ ਸਾਹਿਬ ਕਹਿੰਦੇ ਨੇ। ਦਮਦਮੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਗੁਰੂ ਉਨ ਅੱਖੀ ਦਿਖਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ ਤੇ ਅੱਖਾਂ ਨਾਲ ਵਿਖਾਇਆ।
ਦੇਖੋ ਹੀਆ ਆਵਗ ਦਰਿਆਏ।
ਮਹਾਰਾਜ ਜੀ ਨੇ ਨਾ ਵੇਖਿਆ ਵੀ ਜਦੋਂ ਮੀਂਹ ਪਿਆ ਨਾ ਤੇ ਖੇਤਾਂ ਵਿਚ ਪਾਣੀ ਭਰ ਗਿਆ, ਤੇ ਦੂਰੋਂ ਪਾਣੀ ਭਰਿਆ ਵੇਖ ਕੇ ਛੱਪੜਾਂ ਤਲਾਬਾਂ ਵਿਚ ਮਹਾਰਾਜ ਜੀ ਕਹਿੰਦੇ, ਓ ਵੇਖੋ ਸਿੱਖੋ ਦਰਿਆ ਪੇ ਵਗਦੇ ਨੇ, ਕਿੱਡੇ ਸੋਹਣੇ ਦਰਿਆ ਵਹਿ ਰਹੇ ਨੇ। ਏਦਾਂ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ,
ਤੁਮ ਪਵਗਿਆ ਮਾਲਵੇ ਆਏ।
ਮਹਾਰਾਜ ਜੀ ਕਹਿੰਦੇ ਭਾਈ ਇਹ ਧਰਤੀ ਮਾਲਵੇ ਦੀ ਧਰਤੀ ਹੋਵੇਗੀ। ਵੈਸੇ ਖਾਲਸਾ ਜੀ ਪਹਿਲਾਂ ਮਾਲਵਾ ਜਿਹੜਾ ਉਜੈਨ ਦਾ ਇਲਾਕਾ ਹੈ ਨਾ, ਉਜੈਨ ਨੂੰ ਮਾਲਵਾ ਕਹਿੰਦੇ ਸਨ। ਉੱਥੇ ਬਹੁਤ ਜ਼ਿਆਦੀਆਂ ਫਸਲਾਂ ਹੁੰਦੀਆਂ ਸੀ, ਹਰ ਪ੍ਰਕਾਰ ਦਾ ਫਲ ਹੁੰਦਾ ਸੀ, ਇਸ ਕਰਕੇ ਉਹਨੂੰ ਮਾਲਵਾ ਕਿਹਾ ਜਾਂਦਾ ਸੀ ਉਜੈਨ ਦੇ ਇਲਾਕੇ। ਮਹਾਰਾਜ ਜੀ ਨੇ ਆਖਿਆ ਬਈ ਸਾਡਾ ਮਾਲਵਾ ਹੈ, ਇਹ ਧਰਤੀ ਮਾਲਵੇ ਦੀ ਧਰਤੀ ਸਦਾਵੇਗੀ।
ਸੁਣ ਬੱਚ ਜੰਗਲਨ ਦੀ ਨੋ ਮੋੜ।
ਮਹਾਰਾਜ ਜੀ ਨੇ ਆਖਿਆ ਨਾ ਵੀ ਦਰਿਆ ਵਗਦੇ ਨੇ, ਵੇਖੋ ਫਸਲਾਂ ਕਿੰਨੀਆਂ ਸੋਹਣੀਆਂ ਕਣਕਾਂ ਲਹਿਰਾ ਰਹੀਆਂ ਨੇ। ਤੇ ਉਸ ਵਕਤ ਇਨ੍ਹਾਂ ਨੇ ਮਹਾਰਾਜ ਜੀ ਦਾ ਬਚਨ ਮੋੜ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਮੋੜ ਕੇ ਕਹਿੰਦੇ, ਮਹਾਰਾਜ ਇੱਥੇ ਕਿੱਥੇ ਦਰਿਆ, ਇਹ ਤਾਂ ਹੁਣ ਪਾਣੀ ਇਕੱਠਾ ਹੋਇਆ ਤੇ ਕੁਝ ਸਮੇਂ ਬਾਅਦ ਇਹ ਧਰਤੀ ਵਿਚ ਦਬ ਜਾਣਾ।
ਜਲ ਜਾਓਗੋ ਕਲ ਆਪਣੀ ਥੋੜ।
ਅੱਜ ਦਿਸਦਾ ਕਿਉਂਕਿ ਮੀਂਹ ਪਿਆ ਤਾਜ਼ਾ ਤੇ ਪਾਣੀ ਇਕੱਠਾ, ਕੱਲ ਨੂੰ ਮਹਾਰਾਜ ਇਹ ਪਾਣੀ ਦਿਸਣਾ ਹੀ ਨਹੀਂ, ਇਹ ਤਾਂ ਧਰਤੀ ਦੇ ਵਿਚ ਹੀ ਕਿਤੇ ਸਮਾ ਜਾਣਾ, ਨਜ਼ਰ ਨਹੀਂ ਆਉਣਾ। ਮਹਾਰਾਜ ਇੱਥੇ ਦਰਿਆ ਕਿੱਥੇ ਤੇ ਇੱਥੇ ਫਸਲਾਂ ਕਿੱਥੇ?
ਫਿਰ ਸਤਿਗੁਰ ਉਹਨ ਬਚਨ ਸੁਣਾਏ।
ਮਹਾਰਾਜ ਜੀ ਫਿਰ ਬੋਲੇ, ਕਲਗੀਧਰ ਜੀ ਕਹਿਣ ਲੱਗੇ,
ਹਮ ਚਾਹੇ ਮਾਲਵਾ ਬਣਵਾਏ।
ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤਾਂ ਚਾਹੁੰਦੇ ਸੀ ਵੀ ਇਸ ਇਲਾਕੇ ਨੂੰ ਮਾਲਵਾ ਬਣਾ ਦਈਏ, ਇਸ ਧਰਤੀ ਨੂੰ ਮਾਲਵਾ ਬਣਾ ਦਈਏ।
ਕਮਾਦ ਕਣਕ ਚਾਵਲ ਬਿਜਵਾਏ।
ਚਾਹੁੰਦੇ ਸੀ ਇੱਥੇ ਵੀ ਕਮਾਦ ਹੋਵੇ, ਇੱਥੇ ਵੀ ਕਣਕਾਂ ਹੋਣ, ਇੱਥੇ ਵੀ ਚੋਲਾਂ ਦੀ ਫਸਲ ਹੋਵੇ।
ਸਰਹੰਦ ਭੂਮ ਕੀ ਬਰਕਤ ਜਮਾਏ।
ਜਿਹੜੀ ਬਰਕਤ ਸਰਹੰਦ ਦੀ ਧਰਤੀ ਵਿਚ ਹੈ, ਉਹ ਸਰਹੰਦ ਦੀ ਧਰਤੀ ਦੀ ਬਰਕਤ ਸਾਰੀ ਅਸੀਂ ਇੱਥੇ ਜਮਾਣਾ ਚਾਹੁੰਦੇ ਹਾਂ, ਉਹ ਅਸੀਂ ਇੱਥੇ ਲੈ ਕੇ ਆਉਣਾ ਚਾਹੁੰਦੇ ਹਾਂ।
ਤੋ ਡੱਲੇ ਸਿੰਘ ਮੋੜੀ ਬਾਤ।
ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਭਾਈ ਡੱਲ ਸਿੰਘ ਨੇ ਮਹਾਰਾਜ ਜੀ ਦਾ ਬਚਨ ਮੋੜ ਦਿੱਤਾ।
ਹਮ ਮੋਟ ਬਾਜਰੀ ਭਲੇ ਲਗਾਤ।
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਤਾਂ ਇੱਥੇ ਮੋਠ ਬਾਜਰੀ ਲਾਉਂਦੇ ਹਾਂ, ਉਹੀ ਭਲੀ ਹੈ ਸਾਡੇ ਵਾਸਤੇ। ਮਹਾਰਾਜ ਜੇ ਕਣਕਾਂ ਹੋਣਗੀਆਂ, ਵਧੀਆ ਫਸਲਾਂ ਹੋਣਗੀਆਂ, ਮੁੜ ਕੇ ਬਾਦਸ਼ਾਹ ਨੇ ਸਾਡੇ ਤੋਂ ਵੀ ਟੈਕਸ ਲਾ ਦੇਣਾ, ਸਾਨੂੰ ਵੀ ਪਰੇਸ਼ਾਨ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਆਖਿਆ, ਉਹ ਭਾਈ ਡੱਲ ਸਿਆ ਇਹ ਕੀ ਕੀਤਾ ਤੁਸੀਂ?
ਦੋਏਰਾ ਤੋ ਸਤਿਗੁਰ ਗੁੱਸੋ ਕੀਓ ਤੁਮ ਮਾਰਾ ਜੰਗਲੀ ਥਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਥੋੜਾ ਜਿਹਾ ਨਾਰਾਜ਼ ਵੀ ਹੋਏ ਭਾਈ ਡੱਲੇ ਤੋਂ। ਕਹਿੰਦੇ ਭਾਈ ਡੱਲ ਸਿੰਘ, ਜੇ ਤੂੰ ਸੱਤ ਬਚਨ ਕਹਿੰਦਾ ਨਾ ਤੇ ਹੁਣੇ ਸਾਰੀ ਧਰਤੀ ਮਾਲਵਾ ਬਣ ਜਾਣੀ ਸੀ, ਹੁਣੇ ਦਰਿਆ ਵਗਣੇ ਸਨ, ਹੁਣੇ ਹੀ ਇਹ ਸਾਰੇ ਜੰਗਲ ਦੇ ਇਲਾਕੇ ਨੂੰ ਮਾਲਵਾ ਕਿਹਾ ਜਾਣਾ ਸੀ।
ਤੁਮ ਮਾਰਾ ਜੰਗਲੀ ਥਾਏ।
ਤੁਸੀਂ ਜੰਗਲੀ ਬਿਰਤੀ ਰੱਖਦੇ ਹੋ, ਜੰਗਲ ਦੇ ਇਲਾਕੇ ਦੇ ਲੋਕ ਹੋ, ਤੁਹਾਡੀ ਬਿਰਤੀ ਵੀ ਜੰਗਲੀ ਹੈ।
ਹਮ ਭੂਮ ਬਨਾਵਨ ਮਾਲਵਾ ਨਿਹਾਲ ਜਾਵੇ ਤੁਮੇ ਕਰਾਏ।
ਅਸੀਂ ਤਾਂ ਇਹਨੂੰ ਮਾਲਵਾ ਬਣਾਉਣਾ ਚਾਹੁੰਦੇ ਸੀ ਤੇ ਤੁਹਾਨੂੰ ਨਿਹਾਲ ਕਰਨਾ ਚਾਹੁੰਦੇ ਸੀ, ਪਰ ਹੁਣ ਇਹ ਬਚਨ ਕੁਝ ਸਮਾਂ ਪਾ ਕੇ ਪੂਰਾ ਹੋਵੇਗਾ। ਖਾਲਸਾ ਜੀ ਜਦੋਂ ਇਹ ਕਥਾ ਲਿਖੀ ਹੈ ਉਦੋਂ ਵੀ ਇਹ ਇਲਾਕੇ ਦੇ ਵਿਚ ਫਸਲ ਨਹੀਂ ਸੀ ਹੁੰਦੀ, ਨਾ ਹੀ ਪਾਣੀ ਹੁੰਦੇ ਸਨ। ਬਾਅਦ ਵਿਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਪੂਰੇ ਹੋਏ ਤੇ ਜੰਗਲ ਦੇ ਇਸ ਇਲਾਕੇ ਨੂੰ ਹੁਣ ਮਾਲਵਾ ਕਿਹਾ ਜਾਂਦਾ। ਹਰ ਪ੍ਰਕਾਰ ਦੀਆਂ ਫਸਲਾਂ ਇੱਥੇ ਪੈਦਾ ਹੁੰਦੀਆਂ ਨੇ।
ਦੋਹੇਰਾ ਸਤਿਗੁਰ ਤਲਵੰਡੀ ਖੜੇ ਧਿਆਨ ਸੁਕੇਤ ਲਗਾਏ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇੱਕ ਦਿਨ ਰਾਏ ਇੱਥੇ ਹੀ ਤਲਵੰਡੀ ਸਾਹਿਬ ਖੜੇ ਸਨ, ਭਾਵ ਦਮਦਮਾ ਸਾਹਿਬ, ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਧਿਆਨ ਦੇ ਵਿਚ ਉੱਤਮ ਵਿਚਾਰ ਦੇ ਨਾਲ ਨੇਕ ਖਿਆਲ ਆਪਣੇ ਹਿਰਦੇ ਚ ਧਾਰਨ ਕੀਤਾ ਹੈ।
ਆਏ ਦੱਖਣੋ ਇੱਕ ਸਿੱਖ ਕਹੇ ਪਯੋ ਨੁਰੰਗ ਦੋਜ ਕਰਾਏ।
ਇਹਨੂੰ ਇੱਕ ਸਿੱਖ ਕਿਤੇ ਦੱਖਣ ਦਿਸ਼ਾ ਚੋ ਆਇਆ, ਉਹਨੇ ਮਹਾਰਾਜ ਜੀ ਨੂੰ ਦੱਸਿਆ ਕਲਗੀਧਰ ਜੀ ਪਾਪੀ ਨੁਰੰਗਾ ਚਲਾਣੇ ਕਰ ਗਿਆ ਹੈ, ਨੁਰੰਗੇ ਪਾਪੀ ਦਾ ਇੰਤਕਾਲ ਹੋ ਗਿਆ, ਉਹ ਦੋਜਕਾਂ ਦੀ ਅੱਗ ਨੂੰ ਚਲਾ ਗਿਆ ਸੜਨ ਵਾਸਤੇ।
ਪਈ ਸੁਣ ਸਤਿਗੁਰੂ ਬਚਨੇ ਉਚਾਰੇ
ਕੇ ਕਲਗੀਧਰ ਜੀ ਨੇ ਫਿਰ ਇਹ ਬਚਨ ਉਚਾਰੇ।
ਉਸ ਲੜਾਈ ਸੁੱਤ ਦਈਐ ਮਾਰੇ।
ਮਹਾਰਾਜ ਜੀ ਕਹਿੰਦੇ ਹੁਣ ਸਮਾਂ ਆ ਗਿਆ ਵੀ ਉਹਦੇ ਪੁੱਤਰਾਂ ਦਾ ਜੰਗ ਕਰਾਈਏ, ਔਰੰਗਜ਼ੇਬ ਦੇ ਵੀ ਉਹਨਾਂ ਦੇ ਉਹਦੇ ਪੁੱਤਰਾਂ ਦੀ ਲੜਾਈ ਆਪਸ ਵਿਚ ਕਰਵਾਈਏ।
ਅਬ ਦੱਖਣ ਕੀ ਕਰੀਏ ਚੜਾਈ।
ਉਹ ਲੜਾਈ ਕਰਨ ਵਾਸਤੇ ਤਿਆਰ ਬੈਠੇ ਨੇ, ਉਧਰ ਬਹਾਦਰ ਸ਼ਾਹ ਤਿਆਰ ਬੈਠਾ ਹੈ ਲੜਨ ਵਾਸਤੇ। ਤੂੰ ਇਸ ਪ੍ਰਕਾਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੀ ਲੜਾਈ ਕਰਾਈਏ, ਤਾਰਾ ਆਜ਼ਮ ਦੀ ਤੇ ਇਹਨਾਂ ਦੋਹਾਂ ਦੀ, ਤੇ ਇਹਨਾਂ ਦੀ ਲੜਾਈ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ ਕਿ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਬਣੇਗਾ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਵਿਚਾਰ ਕਰਕੇ ਦਮਦਮਾ ਸਾਹਿਬ ਤੋਂ ਦੱਖਣ ਦਿਸ਼ਾ ਨੂੰ ਚਾਲਾ ਪਾਇਆ।
ਸਿੰਘਨ ਗੁਰੂ ਚਿਰ ਸੁਣਾਏ।
ਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਿੰਘਾਂ ਨੂੰ ਹੁਕਮ ਸੁਣਾਇਆ,
ਦੋਹੇਰਾ ਸਤਿਗੁਰ ਆਖਿਓ ਡਲ ਸਿੰਘਾ ਚਲ ਤੂੰ ਅਮਰੇ ਨਾਲ।
ਮਹਾਰਾਜ ਜੀ ਜਦੋਂ ਚੱਲਣ ਲੱਗੇ ਤੇ ਭਾਈ ਡਲ ਸਿੰਘ ਨੂੰ ਹੁਕਮ ਕੀਤਾ, ਆਖਿਆ ਭਾਈ ਡਲ ਸਿੰਘ ਚੱਲ ਤੂੰ ਸਾਡੇ ਨਾਲ ਚੱਲ, ਤੈਨੂੰ ਅਸੀਂ ਨਾਲ ਲੈ ਕੇ ਚੱਲੀਏ।
ਤੁਮਕੋ ਦਿੱਲੀ ਪਤ ਕਰੋ ਉਹ ਪਤ ਦਿੱਲੀ ਗਾਲ।
ਮਹਾਰਾਜ ਜੀ ਕਹਿੰਦੇ ਚੱਲ ਭਾਈ ਡਲ ਸਿੰਘ ਸਾਡੇ ਨਾਲ ਚੱਲ, ਤੈਨੂੰ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਬਣਾਈਏ, ਕਿਉਂਕਿ ਦਿੱਲੀ ਦੇ ਪਾਤਸ਼ਾਹ ਦਾ ਤਖ਼ਤ ਇਸ ਵੇਲੇ ਖਾਲੀ ਹੈ, ਚੱਲ ਤੈਨੂੰ ਪਾਤਸ਼ਾਹੀ ਦੇ ਦਈਏ ਨਾਲ ਲਿਜਾ ਕੇ, ਔਰ ਤੈਨੂੰ ਦਿੱਲੀ ਦਾ ਪਤੀ ਜਿਹੜਾ ਹੈ ਇਸ ਵੇਲੇ ਦਿੱਲੀ ਪਤੀ ਜਿਹੜਾ ਉਹਨੂੰ ਗਾਲ ਕੇ ਤੈਨੂੰ ਉਥੋਂ ਦੀ ਬਾਦਸ਼ਾਹੀ ਦੇ ਦਈਏ।
ਜੋ ਪਏ ਟਿਗ ਡੱਲੇ ਥੋ ਖੜੋ ਲਗੋ ਪ੍ਰਾਤ।
ਡੱਲੇ ਦੇ ਨੇੜੇ ਉਹਦਾ ਛੋਟਾ ਭਾਈ ਖੜਾ ਸੀ।
ਕਹੀ ਡੱਲੇ ਵੱਲ ਮੋਲ ਮੁੱਕ ਬਾਤ।
ਜਿਹੜਾ ਡੱਲੇ ਦਾ ਛੋਟਾ ਭਰਾ ਸੀ ਉਹਨੇ ਜਦੋਂ ਸੁਣਿਆ ਨਾ ਮਹਾਰਾਜ ਜੀ ਦੇ ਬਚਨ ਵੀ ਕਹਿੰਦੇ ਚੱਲ ਤੈਨੂੰ ਦਿੱਲੀ ਦੀ ਪਾਤਸ਼ਾਹੀ ਦਈਏ, ਤੇ ਸੁਣ ਕੇ ਉਹ ਡੱਲੇ ਵੱਲ ਮੂੰਹ ਕਰਕੇ ਬੋਲਿਆ, ਕਹਿਣ ਲੱਗਾ
ਦਿਓਗ ਪਤਸ਼ਾਹੀ ਤੁਦ ਵੀ ਐਸੇ ਨਿਜ ਪੁੱਤਰਨ ਕੋ ਦੀਨੀ ਜੈਸੇ।
ਉਹਨੇ ਇੱਕ ਪ੍ਰਕਾਰ ਦਾ ਤਾਨਾ ਮਾਰਿਆ, ਕਹਿਣ ਲੱਗਾ ਆਪਣੇ ਭਰਾ ਡੱਲੇ ਨੂੰ, ਕਹਿੰਦੇ ਉਹ ਡੱਲਿਆ ਤੈਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀ ਪਾਤਸ਼ਾਹੀ ਦੇਣਾ ਚਾਹੁੰਦੇ ਨੇ ਜਿਹੋ ਜਿਹੀ ਪਾਤਸ਼ਾਹੀ ਉਹਨਾਂ ਨੇ ਆਪਣੇ ਚਾਰਾਂ ਪੁੱਤਰਾਂ ਨੂੰ ਦਿੱਤੀ ਹੈ। ਵਿਚਾਰੇ ਪੁੱਤਰ ਮਰਵਾ ਦਿੱਤੇ, ਸ਼ਹੀਦ ਕਰਵਾ ਦਿੱਤੇ ਨੇ, ਤੇ ਜਿਹੋ ਜਿਹੀ ਪਾਤਸ਼ਾਹੀ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਦਿੱਤੀ ਆ, ਏਦਾਂ ਦੀ ਪਾਤਸ਼ਾਹੀ ਤੈਨੂੰ ਦਿੱਲੀ ਲਿਜਾ ਕੇ ਦੇਣਗੇ।
ਇਹੀ ਗੱਲ ਗੁਰਪ੍ਰੋਤ ਸੁਣੀ।
ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਸੇਵਕ ਗੁਰੂ ਕੁਲ ਪੁਰੋਹਿਤ ਨੇ ਸੁਣੀ।
ਬੋਲਿਓ ਗੁਰਸੰਗ ਵੋ ਸਿਰ ਧੁਨੀ।
ਉਹਨੇ ਸਿਰ ਧੁਨ ਕੇ ਮਹਾਰਾਜ ਜੀ ਨੂੰ ਇਹ ਗੱਲ ਬੜੇ ਦੁੱਖ ਨਾਲ ਸੁਣਾਈ ਕਿ ਸਤਿਗੁਰੂ ਜੀ ਵੀ ਡੱਲ ਸਿੰਘ ਦੇ ਭਰਾ ਨੇ ਆ ਗੱਲ ਕਹੀ ਆ, ਉਹਨੇ ਇਸ ਪ੍ਰਕਾਰ ਦਾ ਇਹ ਬੋਲ ਬੋਲਿਆ ਹੈ।
ਬਹੁਤ ਵਾਰ ਸਮਝਾਏ
ਮਹਾਰਾਜ, ਮੈਂ ਉਹਨੂੰ ਬੜਾ ਸਮਝਾਇਆ, ਉਹਨੂੰ ਆਖਿਆ ਬਈ ਏਦਾਂ ਦੇ ਬੋਲ ਨੀ ਬੋਲੀ ਦੇ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਏਦਾਂ ਦੇ ਕਬੂਲ ਨੀ ਕਹੀ ਦੇ।
ਗਿੜ ਜਟਨ ਕੱਚ ਲਿਓ ਕਹਾਏ।
ਪਰ ਮਹਾਰਾਜ ਜੀ ਇਹੋ ਜਿਹਾ ਉਹ ਮੂਰਖ ਸੀ, ਉਹਨੇ ਮੇਰੀ ਗੱਲ ਨੀ ਸੁਣੀ, ਉਹਨੇ ਮੇਰੀ ਗੱਲ ਨੀ ਮੰਨੀ।
ਯਾ ਜੰਗਲੀ ਜੱਟ ਗੁਣ ਨਿਤ ਨਵੇਂ ਚੈ।
ਮਹਾਰਾਜ ਜੰਗਲੀ ਲੋਕ ਨੇ, ਇਹਨਾਂ ਜੰਗਲੀ ਲੋਕਾਂ ਨੂੰ ਨੀ ਸਮਝ ਹੈ, ਇਹਨਾਂ ਅੰਦਰ ਕੋਈ ਸੋਝੀ ਨਹੀਂ ਹੈ, ਇਹ ਨਿਤ ਨਵਾਂ ਗੁਣ ਚਾਹੁੰਦੇ ਹਨ।
ਵੀ ਪਿੱਛੋਂ ਨਿੰਦਾ ਸੁਣਵਾਵੇ,
ਨਿਤ ਨਵਾਂ ਗੁਣ ਵੇਖ ਕੇ ਬਾਅਦ ਵਿਚ ਵੀ ਨਿੰਦਾ ਹੀ ਕਰਦੇ ਨੇ, ਬਾਅਦ ਵਿਚ ਵੀ ਨਿੰਦਾ ਦੇ ਆਲੋਚਨਾ ਦੇ ਬੋਲ ਬੋਲਦੇ ਨੇ।
ਕਯੋ ਗੁਰ ہم جت چھوڑے کائے.
مہاراج سچے پاتشاہ جی بولے کہن لگے بھائی پھر اسی انہاں نوں کیوں چھڈیے.
پروہت کہو پتلے موئے اکوائے.
پروہت نے دسیا مہاراج نے پوچھا بھی آخیا کی ہے بھائی انہاں نے کیا کی ہے. تے جڑا مہاراج جی دا سکھ سی پروہت اونے دسیا کہن لگا مہاراج اے کہندے نے بھی گرو نے اپنے پتر مروا لئے نے تے جدہ دی پادشاہی انہیں اپنے پتراں نوں دتی ہے ادھا دی بھائی ڈلیا تینوں دین گے.
ست گر کہی پت اس مر گئے ہم سکھ پوت سٹھانے بھئے.
مہاراج جی کہن لگے بھائی پتر اے دے مرے نے ساڈے کیوں ساڈے تاں ساڈے پتر سامنے کھڑے نے آ جن سکھ نے یہ ساڈے پتر نے یہ میرے سامنے کھڑے نے یہ کیوں مرن مرے تو انہوں دے پوت نے انہوں دے مرن گے میرے پتر تا میرے سامنے کھلوتے نے آ سکھ آ میرے پیارے پتر ہانا.
ان پترن کے سیس پر وار دیے ست چار چار موئے تو کیا ہوا جیوت کئی ہزار ہم سکھ پوت سٹھاندے پئے.
مہاراج جی کہہ دیا میرے سکھ جنہاں پتراں دے سر تو میں اپنے چار پتر قربان کیتے نے تے چاراں نوں وار کے اے ہزاراں ہی اپنے پتر بنا لئے نے. جدوں ماتا جی نے پوچھا سی آ کے کلکی دھر جی نوں دم دما صاحب مہاراج میرے لال نظر نہیں آؤ دے تے پادشاہ نے آخیا ویخ اے جن سکھ بیٹھے نے اے تیرے ہی لال نے میں چاراں نوں وار کے ہزاراں ہی اپنے پت بنا لئے نے انہاں دے سراں تو اپنے چارے پتر نشاور کر دتے نے قربان کر دتے نے وار دتے نے تے چار موئے تے کی ہو گیا ہالے ہزاراں پتر میرے جیوندے نے. باقی کلگیدھر نے جفر نامے وچ وی رنگ جے بادشاہ نوں اے گل لکھ کے بھیجی ہے. مہاراج جی کہن دے تو کہنا ہے کہ میں گرو گوبند سنگھ دے چار پتراں نوں مار کے گل ختم کر دتی ہے. کہن دے نہیں میرا اے نادی پتر تو ختم کر کے نہ سمجھ کہ میں اے اگ بجھا دیتی ہے جو گرو گوبند سنگھ نے لائی سی. پادشاہ کہیں دے میرا نادی خالصا حالے جوندا ہے بندی پتر میں اپنے قربان کر دیتے نے پر اے میرا نادی پتر ہے خالصا اودو تک جوندا رہے گا جدوں تک کہ سنسار رہے گا پرمیشر رہے گا.
بولے سونیا
خالسا جی خالسے پنتھ دیاں جڑا اکال پرخ دے پیٹ وچ نے. خالسے پنتھ دیاں جڑیاں جڑا نے نا اے اکال پرخ دے پیٹ نے اسے کر کے دے نادر ختم نہیں کر سکیا ابدالی ختم نہیں کر سکیا میر منو ختم نہیں کر سکیا جکڑیا ختم نہیں کر سکیا کیونکہ خالسے پنتھ دیاں جڑا اکال پرخ دے پیٹ وچ نے ہن اکال پرخ دے پیٹ نو پاڑن دی طاقت کسے وچ نہیں ہے. اس کر کے پنتھ سدیو رہے گا جدو تک اکال پرکھ رہے گا. مہاراج جی کہہ دے میرا خالسا میرا پتر ہے اے میرے سامنے کھڑے نے کیوں مرن گے اے مرے ہوئے نے.
ست گر کہی پت اس مر گئے.
مہاراج کہہ دے دے پتر مر گئے ہاں
نا ترت ڈلے پت مرا
کہن دی دیری سی کچھ سما پا کے ڈلے دے جڑے پتر سن ایک پتر سی وہ مر گیا.
جب ڈیرا گر کوچا کرا
گردیو نے اتو چالا پا دتا دمدما صاحب تو
ویڑا نو مہینے نو دن ہے تلوندی رکھے مقام.
دار جی نے نو مہینے تے نو دن سابو کی تلوڈی وکھے ڈیرا رکھے ہیں. نو مہینے تے نو دن ستگرو سچی پاتشاہ اتھے رہے ہیں.
ڈیرا سورا رخ دکھن چھڈ ترکن بد تھام.
مہاراج جی نے دکھن دشا والے پاسے اپنا ڈیرا توریا دکھن دکھن دشا والے پاسے نو مہاراج جی نے چالا پایا ہے.
او پئے ڈلا گر تے بے مک پیو
بھائی ڈل سنگھ جی ستگراں تو بے مک ہو گئے.
دے تین ڈیرن ترت مڑ پیو
دو چار ڈیرے مجلاں تے گیا ستگراں دے نال تے ایک دن رات نو ہی سویرے سویرے امرت ویلے ہی ڈلا پہرے تے کھلوتا تے سویرے سویرے ہی پرکرما کر کے نکل گیا. اوتھے ایک کلا فقیر کھلوتا سی ਡੱਲਾ ਚਲਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਆਖਿਆ, ਡੱਲਿਆ ਆ ਜਾ, ਰੋਜ਼ ਪੀੜ੍ਹੀ ਜਿੰਨੀ ਥਾਂ ਮੰਗਦਾ ਅੱਜ ਤੈਨੂੰ ਜਗ੍ਹਾ ਦੇ ਦਈਏ ਸੱਚਖੰਡ ਦੇ ਵਿੱਚ। ਤੇ ਉਹ ਮੁਸਲਮਾਨ ਪੀਰ ਸੀ, ਉਹਨੇ ਵੇਖਿਆ ਸੀ ਜਾਂਦੇ ਨੂੰ ਡੱਲੇ ਨੂੰ, ਉਹਨੇ ਆਖਿਆ ਨਾ ਡੱਲਾ ਨਾ ਮੱਲਾ, ਗੁਰੂ ਕੱਲਾ ਹੀ ਕੱਲਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਗੁਰੂ ਕਿਉਂ ਕੱਲਾ, ਗੁਰੂ ਨਾਲ ਅੱਲਾ। ਇਹ ਬਚਨ ਮਹਾਰਾਜ ਨੇ ਕੀਤੇ ਤੇ ਡੱਲਾ ਘਰ ਗਿਆ। ਇਹਦੇ ਬੱਚੇ ਪੁੱਤਰ ਤਾਂ ਇਹਦਾ ਚਾਲੇ ਪਾ ਗਿਆ, ਆਪ ਵੀ ਡੱਲਾ ਕੁਝ ਸਮੇਂ ਬਾਅਦ ਸਰੀਰ ਤਿਆਗ ਗਿਆ।
ਔਰ ਜੰਗਲੀ ਕਿਛ ਸੰਗ ਤੁਰੇ,
ਹੋਰ ਵੀ ਇੱਥੋਂ ਕੁਝ ਮਲਵਈ ਨਾਲ ਗਏ ਸਨ ਜਿਹੜੇ ਰਸਤੇ ਵਿੱਚੋਂ ਹੀ ਸਾਥ ਛੱਡ ਕੇ ਮੁੜ ਆਏ।
ਬੇਈਮਾਨ ਹੋਏ ਉਹ ਵੀ ਮੁੜੇ,
ਉਹ ਵੀ ਬੇਈਮਾਨ ਹੋ ਕੇ ਵਾਪਸ ਮੁੜਾਏ।
ਉਤੋਂ ਕੋਲ ਸੋਢੀ ਕੋਠੇ ਵਾਲਾ,
ਗੁਰੂ ਕੇ ਕੋਠੇ ਨਗਰ ਵਾਲਾ ਸੋਢੀ ਕੋਲ ਸੀ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵਿਚੋਂ।
ਉਹਨੇ ਸੁੱਤ ਲੱਗੇ ਲੱਗਿਓ ਹਮਾਰਾ,
ਵੀ ਮੇਰੇ ਪੁੱਤਰ ਭੈ ਸਿੰਘ ਹੋਣੀ ਗੁਰੂ ਸਾਹਿਬ ਦੇ ਨਾਲ ਦੱਖਣ ਦਿਸ਼ਾ ਨੂੰ ਚੱਲੇ ਨੇ।
ਉਹਨ ਮਗਰੋਂ ਦੀਵਾਨ ਦੁੜਾਏ,
ਕੌਲ ਨੇ ਆਪਣਾ ਦੀਵਾਨ ਦੁੜਾਇਆ ਵੀ ਮੇਰੇ ਪੁੱਤਰਾਂ ਨੂੰ ਦੱਖਣ ਚ ਪਤਾ ਨੀ ਕਿੱਧਰ ਗੁਰੂ ਜੀ ਲੈ ਜਾਣ, ਤੇ ਉਹਨਾਂ ਨੂੰ ਵਾਪਸ ਲੈ ਕੇ ਆਓ। ਏਦਾਂ ਇਹਨੇ ਹੁਕਮ ਕਰਕੇ ਆਪਣਾ ਦੀਵਾਨ ਭੇਜਿਆ।
ਸਣ ਪਲੰਗ ਚੱਟ ਲਿਆਏ,
ਪਲੰਗੇ ਸਮੇਤ ਹੀ ਭੈ ਸਿੰਘ ਨੂੰ ਚੁੱਕ ਕੇ ਵਾਪਸ ਲੈ ਆਏ।
ਜਦ ਸਤ ਗੁਰ ਸੋਢੀ ਬੁਲਵਾਇਓ, ਲੋਕਨ ਡੇਰਾ ਖਾਲੀ ਬਤਾਇਓ।
ਦਿਨ ਚੜਿਆ, ਮਹਾਰਾਜ ਜੀ ਨੇ ਪੁੱਛਿਆ ਵੀ ਸੋਢੀ ਕੌਲ ਹੈ, ਸੋਢੀ ਭੈ ਰਾਮ ਹੈਗਾ, ਉਹਨੂੰ ਲਿਆਓ ਬੁਲਾ ਕੇ। ਜਦੋਂ ਜਾ ਕੇ ਵੇਖਿਆ ਵੀ ਉਹਦਾ ਡੇਰਾ ਖਾਲੀ, ਨਾ ਉਹਦਾ ਪਲੰਗਾ ਤੇ ਨਾ ਉਹ ਆਪ, ਕਹਿਣ ਲੱਗੇ ਮਹਾਰਾਜ ਉਹ ਤਾਂ ਕਿਤੇ ਪਲੰਗੇ ਸਮੇਤ ਹੀ ਚਲਾ ਗਿਆ।
ਇਸ ਤੋਰ ਬੋ ਲੋਕ ਨੱਠ ਆਏ,
ਇਸ ਤਰ੍ਹਾਂ ਕਈ ਲੋਕ ਮਹਾਰਾਜ ਜੀ ਦਾ ਸਾਥ ਛੱਡ ਕੇ ਆਏ।
ਉਹ ਨੱਠ ਜੰਗਲੀ ਗੁਰੈ ਤਕਾਏ,
ਇਸ ਤਰ੍ਹਾਂ ਇਹ ਕੁਝ ਜਿਹੜੇ ਮਲਵਈ ਸਨ ਗੁਰੂ ਸਾਹਿਬ ਜੀ ਨੇ ਵੇਖਿਆ ਵੀ ਛੱਡ ਕੇ ਜਾਣ ਵਾਲੇ ਨੇ।
ਰਹੇ ਮੌਜੂਦ ਗੁਰ ਸੰਗ ਘਰ ਚਾਰ,
ਖਾਲਸਾ ਜੀ ਜਿਹੜੇ ਚਾਰ ਘਰ ਸਨ ਇਹਨਾਂ ਨੇ ਸਤਿਗੁਰਾਂ ਦਾ ਸਾਥ ਨਹੀਂ ਛੱਡਿਆ। ਜਿਹੜੇ ਮਾਲਵੇ ਦੇ ਇਲਾਕੇ ਦੇ ਚਾਰ ਘਰ ਸਨ ਗੁਰੂ ਘਰ ਦੇ ਪੁਰਾਤਨ ਸਿੱਖਾਂ ਦੇ, ਇਹਨਾਂ ਨੇ ਸਾਥ ਨਹੀਂ ਛੱਡਿਆ।
ਮੋਹਨ ਭਗਤੋ ਬੈਲੋ ਰੂਪੇ ਵਾਰ,
ਕਿਹੜੇ ਕਿਹੜੇ ਸਨ? ਭਾਈ ਮੋਹਨ ਜੀ, ਭਾਈ ਭਗਤੂ ਜੀ, ਭਾਈ ਬੈਲੋ ਜੀ ਔਰ ਭਾਈ ਰੂਪਾ ਜੀ, ਇਨ੍ਹਾਂ ਦੇ ਜਿਹੜੇ ਚਾਰ ਕੁੱਲਾਂ ਸਨ, ਇਨ੍ਹਾਂ ਦੇ ਅੱਗੇ ਜਿਹੜੇ ਪੁੱਤਰ ਪੋਤਰੇ ਸਨ, ਇਨ੍ਹਾਂ ਮਹਾਰਾਜ ਜੀ ਦਾ ਸਾਥ ਨਹੀਂ ਛੱਡਿਆ।
ਗਏ ਸਤਿਗੁਰੂ ਸੰਗ ਬਹੁ ਦੂਰ,
ਕਾਫੀ ਦੂਰ ਤੱਕ ਸਤਿਗੁਰਾਂ ਦੇ ਨਾਲ ਚੱਲ ਕੇ ਗਏ।
ਸੋ ਹਟੇ ਖੁਸ਼ੀ ਲੈ ਮੁਖੋਂ ਹਜੂਰ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਵਾਪਸ ਮੁੜ ਕੇ ਆਏ। ਗੁਰਦੇਵ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਭਾਈ ਰੂਪੇ ਦੇ ਪਰਿਵਾਰ ਨੂੰ ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਦਿੱਤੀਆਂ। ਦੋਵੇਂ ਭਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਰੋਜ਼ ਨਿਤ ਨਵਾਂ ਪਲਗਾ ਬਣਾਉਂਦੇ ਸਨ ਜਿੱਥੇ ਸਤਿਗੁਰਾਂ ਨੇ ਡੇਰਾ ਕਰਨਾ। ਤੋ ਇਨ੍ਹਾਂ ਤੇ ਬੜੀ ਖੁਸ਼ੀ ਕਰਕੇ ਮਹਾਰਾਜ ਜੀ ਨੇ ਇਨ੍ਹਾਂ ਨੂੰ ਟੋਰਿਆ। ਤੋ ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਮਹਾਰਾਜ ਜੀ ਦੀਆਂ ਖੁਸ਼ੀਆਂ ਵੀ ਲੈ ਕੇ ਆਏ ਮਾਲਵੇ ਦੇ ਇਲਾਕੇ ਦੇ, ਕਿਉਂਕਿ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਵਰਗੇ ਗੁਰਸਿੱਖਾਂ ਨੇ ਰੱਖੀ ਸੀ। ਤੋ ਮਾਲਵੇ ਦੀ ਸਿੱਖੀ ਦਾ ਬੀਜ ਵੀ ਰਿਹਾ। ਗੁਰਦੇਵ ਜਿਵੇਂ ਦੱਖਣ ਦਿਸ਼ਾ ਨੂੰ ਜਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।